ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜੀਵਨ ਛੋਹ ਨਾਲ ਸਵਰੇ ਹੋਇਆਂ ਜੀਵਨਾਂ ਵਿੱਚੋਂ ਇੱਕ ਜੀਵਨ ਸੀ ਬੀਬੀ ਭਜਨ ਕੌਰ, ਜਿਨ੍ਹਾਂ ਨੂੰ ਅੰਤਰਯਾਮਤਾ ਦੀ ਅਵਸਥਾ ਵੀ ਪ੍ਰਾਪਤ ਹੋ ਗਈ ਅਤੇ ਜਿਨ੍ਹਾਂ ਨੂੰ ਆਪਣੇ ਸਹੁਰੇ ਸਾਹਿਬ ਦੇ ਪਿਤਾ ਜੀ ਦੀ ਆਤਮਾ ਆਪਣੇ ਨਾਲ ਦਿਖਾਈ ਦਿੰਦੀ ਸੀ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਹ ਬੀਬੀ ਬੀਬੀ ਸੰਤ ਜੀ ਦੇ ਚਾਚਾ ਸ਼੍ਰੀ ਲਖਮੀ ਚੰਦ ਦੀ ਸਪੁੱਤਰੀ ਸੀ। ਬੀਬੀ ਸੰਤ ਦੇ ਸਦਕਾ ਇਸ ਬੀਬੀ ਨੂੰ ਵੀ ਨਾਮ ਦਾ ਸ਼ੌਕ ਲੱਗਾ ਅਤੇ 1912 ਵਿੱਚ ਭਾਈ ਸਾਹਿਬ ਦੀ ਛੋਹ ਇਸ ਨੂੰ ਪ੍ਰਾਪਤ ਹੋਈ। ਇਹ ਬੀਬੀ ਨਿਸ਼ਕਪਟ, ਨਿਰਛਲ, ਭੋਲੀ ਭਾਲੀ ਅਤੇ ਅਨਪੜ੍ਹ ਸੀ। ਇਹਨਾਂ ਖੂਬੀਆਂ ਦੇ ਕਾਰਨ ਇਸ ਨੂੰ ਸਿਦਕ ਛੇਤੀ ਪ੍ਰਾਪਤ ਹੋ ਗਿਆ। ਇਸ ਬੀਬੀ ਦਾ ਵਿਸ਼ਵਾਸ ਕਮਾਲ ਦਰਜੇ ਦਾ ਸੀ। ਇਸ ਦੀ ਸ਼ਾਦੀ ਭਗਤਾਂ ਦੇ ਪਰਿਵਾਰ ਵਿੱਚ ਹੋ ਗਈ। ਇਹਨਾਂ ਭਗਤਾਂ ਦਾ ਪਰਿਵਾਰ ਕਦੀ ਸਹਿਜਧਾਰੀ ਹੁੰਦਾ ਸੀ, ਪਰ ਸਮਾਜੀਆਂ ਦਾ ਜ਼ੋਰ ਹੋਣ ਕਾਰਨ ਉਹਨਾਂ ਦਾ ਉਲਾਰ ਸਮਾਜ ਵੱਲ ਹੋ ਗਿਆ। ਬੀਬੀ ਨੂੰ ਸਾਧ ਸੰਗਤ ਵਿੱਚ ਜਾਣ ਅਤੇ ਭਾਈ ਸਾਹਿਬ ਨੂੰ ਮਿਲਣ ਦੀ ਬੰਦਿਸ਼ ਸੀ। ਇਹ ਆਮ ਵੇਖਿਆ ਗਿਆ ਹੈ ਕਿ ਜਿਸ ਚੀਜ਼ ਲਈ ਬੰਦਿਸ਼ ਲਾਈ ਜਾਵੇ ਉਸ ਵੱਲ ਖਿੱਚ ਜ਼ਿਆਦਾ ਵੱਧਦੀ ਹੈ। ਬੰਦਿਸ਼ਾਂ ਦੇ ਬਾਵਜੂਦ ਇਸ ਦਾ ਰੁਝਾਉ ਨਾਮ ਬਾਣੀ ਵੱਲ ਹੋਰ ਵੱਧ ਗਿਆ। ਘਰ ਵਾਲਿਆਂ ਨੂੰ ਵਪਾਰ ਵਿੱਚ ਬਹੁਤ ਘਾਟੇ ਪਏ ਅਤੇ ਬੀਬੀ ਦੇ ਘਰ ਵਾਲਾ ਚੁੱਪ ਚੁੱਪੀ ਤੇ ਜਾਪਾਨ ਚਲਾ ਗਿਆ। ਬੀਬੀ ਦਾ ਕੋਈ ਨਹੀਂ ਸੀ। ਇਹ ਸਮਾਂ ਬੀਬੀ ਲਈ ਬੜਾ ਕਠਿਨ ਸੀ। ਉਹ ਪੇਕੇ ਘਰ ਆ ਗਈ। ਇੱਥੇ ਸਤਸੰਗ ਵਿੱਚ ਜਾਣ ਦੀ ਕੋਈ ਰੋਕ ਨਹੀਂ ਸੀ। ਇੱਥੇ ਕਦੀ ਕਦਾਈ ਭਾਈ ਸਾਹਿਬ ਦੇ ਦਰਸ਼ਨ ਵੀ ਉਹਨਾਂ ਨੂੰ ਹੋ ਜਾਂਦੇ। ਇੱਥੇ ਬੀਬੀ ਨੂੰ ਸਮਾਂ ਕਾਫੀ ਮਿਲ ਜਾਂਦਾ ਸੀ। ਸੁਰਤ ਨੇ ਕਾਫੀ ਤਰੱਕੀ ਕੀਤੀ ਅਤੇ ਨਾਮ ਤੁਰ ਅੰਦਰ ਸਿੰਜਰ ਗਿਆ। ਭਾਵੇਂ ਮੁਕੱਦਮੇ ਚੱਲ ਰਹੇ ਸਨ, ਪਰ ਉਸ ਦਾਤੇ ਦੀ ਅਪਾਰ ਕਿਰਪਾ ਨਾਲ ਪਤੀ ਦੀ ਜਾਇਦਾਦ ਵਿੱਚੋਂ 600-700 ਰੁਪਏ ਮਾਹਵਾਰ ਦੀ ਆਮਦਨ ਮਿਲ ਰਹੀ ਸੀ। ਬੀਬੀ ਨੂੰ ਇਹ ਨਿਸ਼ਚਾ ਸੀ ਕਿ ਇਹ ਸਭ ਕੁਝ ਭਾਈ ਸਾਹਿਬ ਦੀਆਂ ਅਸੀਸਾਂ ਦਾ ਫਲ ਹੈ। ਜਾਪਾਨ ਵਿੱਚ ਉਸਦੇ ਘਰ ਵਾਲੇ ਦਾ ਕੰਮ ਵੀ ਚੰਗਾ ਹੋ ਗਿਆ ਅਤੇ ਕਾਫੀ ਅਮੀਰ ਹੋ ਗਿਆ। ਬੀਬੀ ਦੇ ਚਾਚਾ ਰਾਏ ਸਾਹਿਬ ਪਰਮਾਨੰਦ ਜੀ ਜਾਪਾਨ ਸ਼ਹਿਰ ਨੂੰ ਗਏ ਅਤੇ ਇਹ ਬੀਬੀ ਵੀ ਨਾਲ ਚਲੀ ਗਈ। ਪਰ ਜਾਪਾਨ ਜਾਣ ਤੋਂ ਪਹਿਲਾਂ ਭਾਈ ਸਾਹਿਬ ਜੀ ਦੇ ਦਰਸ਼ਨ ਸ੍ਰੀ ਅੰਮ੍ਰਿਤਸਰ ਕਰਕੇ ਆਈ। ਭਾਈ ਸਾਹਿਬ ਜੀ ਨੇ ਉਤਸ਼ਾਹ ਅਤੇ ਅਸੀਸਾਂ ਦਿੱਤੀਆਂ। ਅਸੀਸਾਂ ਮਿਲਦਿਆਂ ਹੀ ਬੀਬੀ ਦਾ ਚਿੱਤ ਖਿੜ ਗਿਆ। ਇਹ ਗੱਲ 1920 ਦੀ ਹੈ। ਉੱਥੇ ਜਾਪਾਨ ਵਿੱਚ ਕੋਈ ਸਤਸੰਗ ਨਹੀਂ ਸੀ, ਪਰ ਉਹ ਅਰਦਾਸ ਵਿੱਚ ਜੁੜਦੀ ਅਤੇ ਇਸੇ ਆਸਰੇ ਦਿਨ ਕੱਢਦੀ ਰਹੀ। 1921 ਵਿੱਚ ਸਰਦਾਰ ਹਰਨਾਮ ਸਿੰਘ ਜੀ ਜਾਪਾਨ ਗਏ। ਉਹਨਾਂ ਨੂੰ ਵੇਖ ਕੇ ਬੀਬੀ ਨੂੰ ਚਾਹ ਚੜ ਗਿਆ ਅਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਜਿਸ ਨੇ ਇੱਕ ਸਤਸੰਗੀ ਦਾ ਮੇਲ ਕਰਾਇਆ ਹੈ। ਕਦੀ ਕਦੀ ਸਰਦਾਰ ਜੀ ਬੀਬੀ ਨੂੰ ਮਿਲਦੇ ਰਹੇ। ਸਰਦਾਰ ਜੀ 4 ਮਹੀਨੇ ਜਾਪਾਨ ਰਹੇ ਅਤੇ ਬੀਬੀ ਨੂੰ ਕਦੀ ਕਦਾਈ ਮਿਲਦੇ ਰਹੇ। ਜਾਇਦਾਦ ਦਾ ਜਿਹੜਾ ਮੁਕੱਦਮਾ ਚੱਲ ਰਿਹਾ ਸੀ ਉਸ ਵਿੱਚੋਂ ਜਿੱਤਣ ਦੀ 1% ਵੀ ਉਮੀਦ ਨਹੀਂ ਸੀ। ਬੀਬੀ ਜੀ ਦੇ ਚਾਚਾ ਜੋ ਬਾਰ ਐਟ ਲਾ ਸਨ, ਜਾਪਾਨ ਜਾਣ ਤੋਂ ਪਹਿਲਾਂ ਦੂਜੇ ਵਕੀਲ ਨੂੰ ਕਹਿ ਗਏ ਸਨ ਕਿ ਕੇਸ ਤਾਂ ਅਸੀਂ ਹਾਰਨਾ ਹੈ, ਪਰ ਮੁਕੱਦਮਾ ਜਿਤਨਾ ਲੰਮਾ ਹੋ ਜਾਵੇ ਉਤਨਾ ਚੰਗਾ ਹੈ, ਕਿਉਂ ਜੋ ਆਮਦਨ ਹੈ ਉਹ ਆਉਂਦੀ ਰਹੇਗੀ। ਭਾਈ ਸਾਹਿਬ ਦੀਆਂ ਅਸੀਸਾਂ ਅਤੇ ਅਰਦਾਸਾਂ ਨੂੰ ਫਲ ਲੱਗਾ ਅਤੇ ਮੁਕੱਦਮੇ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਹੀ ਹੋ ਗਿਆ। ਜਦੋਂ ਬੀਬੀ ਨੂੰ ਇਸ ਸੰਬੰਧੀ ਜਾਪਾਨ ਵਿੱਚ ਖਬਰ ਮਿਲੀ ਤਾਂ ਉਹ ਸ਼ੁਕਰ ਵਿੱਚ ਆਈ ਅਤੇ ਸ਼ੁਕਰਾਨਾ ਕੀਤਾ। ਜਦੋਂ ਜਾਪਾਨ ਵਿੱਚ ਬੜਾ ਭਾਰੀ ਭੂਚਾਲ ਆਇਆ ਤਾਂ ਉੱਥੇ ਬੜੀ ਅੱਗ ਲੱਗੀ। ਲਗਭਗ ਸਾਰਾ ਸ਼ਹਿਰ ਹੀ ਸੜ ਗਿਆ। ਬੀਬੀ ਦਾ ਘਰ ਬਾਰ ਜਾਇਦਾਦ ਸਭ ਸੜ ਕੇ ਸੁਆਹ ਹੋ ਗਏ। ਇਹ ਤਿੰਨਾਂ ਕੱਪੜਿਆਂ ਵਿੱਚ ਰਾਤੀ ਸਮੁੰਦਰ ਵਿੱਚ ਖੜ੍ਹੇ ਰਹੇ ਅਤੇ ਜਾਨ ਬਚਾਈ। ਦੁਨੀਆ ਉੱਥੇ ਰੋਂਦੀ ਕੁਰਲਾਉਂਦੀ ਅਤੇ ਚੀਖਾਂ ਮਾਰਦੀ ਰਹੀ, ਪਰ ਇਹ ਬੀਬੀ ਅਗੰਮੀ ਮਿਹਰ ਦਾ ਸਦਕਾ ਅਡੋਲ ਰਹੀ ਅਤੇ ਗੁਰਚਰਨਾਂ ਨਾਲ ਜੁੜੀ ਰਹੀ। ਘਰ ਵਾਲੇ ਨੇ ਇਸ ਨੂੰ ਵਾਪਸ ਆਪਣੇ ਦੇਸ਼ ਭੇਜ ਦਿੱਤਾ। ਇਹ ਬੰਬਈ ਤੋਂ ਸਿੱਧੀ ਅੰਮ੍ਰਿਤਸਰ ਭਾਈ ਸਾਹਿਬ ਪਾਸ ਪੁੱਜੀ। ਇਹ ਸਭ ਕੁਝ ਉਜਾੜ ਕੇ ਆਈ ਸੀ, ਪਰ ਖੇੜੇ ਵਿੱਚ ਸੀ। ਭਾਈ ਸਾਹਿਬ ਉਸਦਾ ਇਹ ਸਿਦਕ ਦੇਖ ਕੇ ਬੜੇ ਖੁਸ਼ ਹੋਏ। ਜਿਸ ਚਾਓ ਅਤੇ ਖੇੜੇ ਵਿੱਚ ਬੀਬੀ ਖਿੜੀ ਰਹਿੰਦੀ ਸੀ, ਹੁਣ ਵਾਪਸ ਆ ਕੇ ਉਸਨੂੰ ਕੋਈ ਫਿਕਰ ਨਹੀਂ ਸੀ। ਮੁਕੱਦਮਾ ਜਿੱਤ ਜਾਣ ਨਾਲ ਰੋਟੀ ਦਾ ਪ੍ਰਬੰਧ ਹੋ ਹੀ ਚੁੱਕਾ ਸੀ। ਸਤਸੰਗ ਪ੍ਰਾਪਤ ਹੋ ਗਿਆ। ਘੰਟਿਆਂ ਬੱਧੀ ਇਹ ਮਾਲਾ ਫੇਰਦੀ, ਗੁਰਬਾਣੀ ਪੜ੍ਹਦੀ ਅਤੇ ਗੁਰੂ ਨਾਲ ਜੁੜੀ ਰਹਿੰਦੀ। ਬੈਠਿਆਂ ਹੀ ਦਰਸ਼ਨ ਹੋਣ ਲੱਗੇ ਅਤੇ ਅੰਤਰਜਾਮਤਾ ਦੀ ਅਵਸਥਾ ਪ੍ਰਾਪਤ ਹੋ ਗਈ। ਇਹ ਬੀਬੀ ਕੁਝ ਡੋਰੀ ਹੋ ਗਈ। ਇਸ ਨਾਲ ਉਸਨੂੰ ਪਰਮਾਰਥ ਵਿੱਚ ਹੋਰ ਤਰੱਕੀ ਮਿਲੀ। ਇਹ ਦਿਨ ਦਾ ਪ੍ਰਸ਼ਾਦ ਬਾਣੀ ਪੜ੍ਹਦਿਆਂ ਕਿਸੇ ਚਾਹ ਅਤੇ ਉਤਸ਼ਾਹ ਵਿੱਚ ਆਪ ਤਿਆਰ ਕਰਦੀ ਅਤੇ ਗੁਰੂ ਜੀ ਦੀ ਭੇਟਾ ਕਰਦੀ। ਫਿਰ ਗੁਰੂ ਗੁਰੂ ਕਰਕੇ ਉਹ ਪ੍ਰਸ਼ਾਦ ਆਪ ਛਕ ਲੈਂਦੀ। ਇਸ ਬੀਬੀ ਨੇ ਚੰਗੀ ਕਾਲ ਕਮਾਈ ਕੀਤੀ। ਸਾਈਂ ਜਵਾਹਰ ਮੱਲ ਜੀ ਭਗਤ ਖਾਨਦਾਨ ਦੇ ਵੱਡੇ ਮਹਾਂਪੁਰਸ਼ ਹੋਏ ਹਨ। ਬੀਬੀ ਜੀ ਦੇ ਸਹੁਰਾ ਸਾਹਿਬ ਉਹਨਾਂ ਦੇ ਛੋਟੇ ਸਪੁੱਤਰ ਸਨ। ਬੀਬੀ ਜੀ ਉਹਨਾਂ ਨੂੰ ਚਲਦਿਆਂ ਫਿਰਦਿਆਂ ਬਾਣੀ ਪੜ੍ਹਦਿਆਂ ਆਪਣੇ ਨਾਲ ਦੇਖਣ। ਬੀਬੀ ਜੀ ਨੇ ਉਹਨਾਂ ਨੂੰ ਕਦੀ ਯਾਦ ਵੀ ਨਹੀਂ ਸੀ ਕੀਤਾ ਅਤੇ ਉਹ ਘਬਰਾਉਣ ਕਿ ਉਹ ਕਿਧਰੇ ਆਪਣੇ ਨਿਸ਼ਾਨੇ ਤੋਂ ਨਾ ਡਿੱਗ ਪੈਣ। ਬੀਬੀ ਜੀ ਅੰਮ੍ਰਿਤਸਰ ਭਾਈ ਸਾਹਿਬ ਪਾਸ ਆਏ। ਜਦੋਂ ਸਟੇਸ਼ਨ ਤੋਂ ਬੀਬੀ ਟਾਂਗੇ ਉੱਤੇ ਬੈਠੀ ਤਾਂ ਸਾਈਂ ਸਾਹਿਬ ਨਾਲ ਹੀ ਦਿਸਣ। ਜਦੋਂ ਕੋਠੀ ਭਾਈ ਸਾਹਿਬ ਪਾਸ ਪੁੱਜੀ ਤਾਂ ਚਾਓ ਵਿੱਚ ਸਭ ਕੁਝ ਭੁੱਲ ਕੇ ਸਿੱਧੀ ਭਾਈ ਸਾਹਿਬ ਦੇ ਚਰਨਾਂ 'ਤੇ ਜਾ ਸੀਸ ਨਿਵਾਇਆ। ਭਾਈ ਸਾਹਿਬ ਨੇ ਪੁੱਛਿਆ, ਜੋ ਤੇਰੇ ਨਾਲ ਸਨ ਉਹਨਾਂ ਨੂੰ ਕਿੱਥੇ ਛੋੜ ਆਈ ਹੈ? ਬੀਬੀ ਨੇ ਰੋਂਦਿਆਂ ਉੱਤਰ ਦਿੱਤਾ ਕਿ ਗੇਟ ਤੱਕ ਤਾਂ ਨਾਲ ਸਨ ਪਰ ਅੰਦਰ ਨਹੀਂ ਆਏ। ਭਾਈ ਸਾਹਿਬ ਨੇ ਕਿਹਾ ਕਿ ਹੁਣ ਅੱਖਾਂ ਬੰਦ ਕਰਕੇ ਦੇਖ ਕਿ ਸਾਈਂ ਸਾਹਿਬ ਦੀ ਆਤਮਾ ਕਿਹੜੇ ਪਾਸੇ ਹੈ। ਬੀਬੀ ਨੇ ਦੇਖ ਕੇ ਦੱਸਿਆ ਕਿ ਖੱਬੇ ਪਾਸੇ ਹਨ। ਫਿਰ ਆਪ ਨੇ ਕਿਹਾ ਠੀਕ ਹੈ। ਫਿਰ ਕਿਹਾ ਕਿ ਜਿੱਥੇ ਨਾਮ ਦਾ ਨਿਵਾਸ ਹੋਵੇ ਉੱਥੇ ਠੰਡ ਆਉਂਦੀ ਹੈ। ਇਹ ਰੂਹਾਂ ਉਸ ਠੰਡ ਦੇ ਕਾਰਨ ਆਪ ਆ ਜਾਂਦੀਆਂ ਹਨ ਅਤੇ ਉਹਨਾਂ ਨੂੰ ਵੀ ਨਾਮ ਦੀ ਠੰਡ ਦੀ ਲੋੜ ਆਉਂਦੀ ਹੈ। ਤੁਸੀਂ ਕਾਹਲੇ ਨਾ ਪਿਆ ਕਰੋ, ਨਾਮ ਵਿੱਚ ਜੁੜੇ ਰਿਹਾ ਕਰੋ। ਪੰਜਾਬ ਵਿੱਚ ਇਹ ਆਮ ਕਹਾਵਤ ਹੈ ਕਿ ਜੋ ਡੋਰਾ ਹੋਵੇ ਉਸਨੂੰ ਕਹਿੰਦੇ ਹਨ ਕਿ ਉਹ ਚੁਬਾਰੇ ਚੜ੍ਹ ਗਿਆ ਹੈ। ਭਾਈ ਸਾਹਿਬ ਕਹਿੰਦੇ ਹੁੰਦੇ ਸਨ ਕਿ ਭਜਨ ਸੱਚੀ ਮੁੱਚੀ ਚੁਬਾਰੇ ਚੜ੍ਹ ਗਈ ਹੈ। ਆਪ ਚੁਬਾਰੇ ਚੜ੍ਹਨ ਨੂੰ ਦੂਜੇ ਪਾਸੇ ਲਾਉਂਦੇ ਹਨ ਜੋ ਸੁਰਤੀ ਉੱਚੀ ਹੋ ਗਈ ਹੈ। ਜਦੋਂ ਦੀ ਭਾਈ ਸਾਹਿਬ ਨੇ ਉਹਨਾਂ 'ਤੇ ਮਿਹਰ ਕੀਤੀ ਸੀ ਉਹ ਕਿਸੇ ਸਾਧੂ ਸੰਤ ਪਾਸ ਨਹੀਂ ਜਾਂਦੇ ਸਨ। ਉਹ ਆਪਣੇ ਆਪ ਵਿੱਚ ਮਸਤ ਰਹਿੰਦੇ ਸਨ। ਦੇਸ਼ ਦੀ ਵੰਡ ਪਿੱਛੋਂ ਉਹ ਕਲਕੱਤੇ ਆਪਣੇ ਦਿਓਰ ਦੇ ਪਾਸ ਚਲੇ ਗਏ। ਆਪ ਦਾ ਅੰਤ ਕਲਕੱਤੇ ਵਿੱਚ ਹੀ ਆਪਣੀ ਭੈਣ ਦੀ ਲੜਕੀ ਦੇ ਘਰ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।